ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਹਿ ਕੋਵਿਦ ਬੈਠ ਵਿਚਾਰ ਕਰੇ, ਕਹਿ ਮੂੜ ਭਿਆਨਕ ਰਾਰ ਮਚਾਈ, ਕਹਿ ਰੋਗ ਮਹਾ ਤਨ ਪਾਕ ਵਹੇ, ਕਹਿ ਸੌਰਭ ਸੁੰਦਰ ਦੇਤ ਦਿਖਾਈ। ਕਹਿ ਕੋਵਿਦ ਬੈਠ ਵਿਚਾਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਰ ਸਾਮ੍ਰਿਤ ਗ੍ਰੰਥ ਜੋ ਆਪਾਂ ਕੁਝ ਦਿਨਾਂ ਤੋਂ ਪ੍ਰਾਰੰਭ ਕੀਤਾ ਹੈ, ਜਿਹਦੇ 72 ਛੰਦ ਹੋ ਚੁੱਕੇ ਹੈ, ਅਤੇ ਆਪਾਂ ਜਿਹੜੀ ਬ੍ਰਹਮਾ ਮਾਇਆ ਦਾ ਜੋ ਪੁਤਲਾ ਹੈ, ਮਾਇਕੀ ਬ੍ਰਹਮਾ ਨੇ ਜੋ ਜਗਤ ਦੀ ਰਚਨਾ ਕੀਤੀ ਅਦਭੁਤ, ਕਿਤੇ ਅੰਮ੍ਰਿਤ ਕਿਤੇ ਜ਼ਹਿਰ, ਇਹਦਾ ਗੱਲ ਦਾ ਨਿਰਣਾ ਨਹੀਂ ਹੁੰਦਾ। ਭਾਵ ਅੰਮ੍ਰਿਤ ਵਿੱਚ ਜ਼ਹਿਰ, ਜ਼ਹਿਰ ਵਿੱਚ ਅੰਮ੍ਰਿਤ, ਐਵੇਂ ਹੀ ਹੋਇਆ ਪਿਆ ਹੈ। ਜਿਸ ਪਰਿਵਾਰ ਵਿੱਚ ਖੁਸ਼ੀਆਂ, ਉੱਥੇ ਹੀ ਜਿਹੜੇ ਰੋਣੇ ਧੋਣੇ ਪੈ ਜਾਂਦੇ ਹੈ। ਇਸ ਪ੍ਰਕਾਰ ਜਿਹੜਾ ਹੈ ਖੁਸ਼ੀ ਅੰਮ੍ਰਿਤ, ਗਮੀ ਜ਼ਹਿਰ, ਐਵੇਂ ਮਿਲਾਵਟ ਹੋਈ ਪਈ ਹੈ। ਇਹ ਗੱਲ ਦਾ ਨਿਰਣਾ ਨਹੀਂ ਹੁੰਦਾ ਕਿ ਅੰਮ੍ਰਿਤ ਹੈ ਕਿ ਜਾਂ ਜ਼ਹਿਰ ਹੈ। ਕਵੀ ਸਾਹਿਬ ਜੀ ਸਵਈਏ ਆਪਾਂ ਪਿੱਛੇ ਪੜ੍ਹੇ, ਹੁਣ ਅਗਲਾ ਸਵਈਆ 73 ਸ਼ੁਰੂ ਹੋਣ ਜਾ ਰਿਹਾ ਹੈ। ਸਰਵਣ ਕਰੀਏ। ਸਵਈਆ ਕਹਿ ਕੋਵਿਦ ਬੈਠ ਵਿਚਾਰ ਕਰੇ, ਕਹਿ ਦਾ ਅਰਥ ਕਿਤੇ, ਇਹ ਹਰ ਥਾਂ ਕਿਤੇ ਲੱਗੇਗਾ ਇੱਥੇ, ਕਿਤੇ ਤੇ ਕੋਵਿਦ ਕਹੀਏ ਵਿਦਵਾਨ, ਜਨ ਸੰਗਤ ਵਿੱਚ ਬੈਠ ਕੇ ਬੈਠ ਵਿਚਾਰ ਕਰੇ। ਬੈਠ ਕੇ ਸੱਤ ਅਸੱਤ, ਜੀਵ ਈਸ਼ ਦੀ ਝੂਠ ਸੱਚ, ਬ੍ਰਹਮ ਪਰਮੇਸ਼ਰ ਦੀ ਵਿਚਾਰ ਕਰੇ, ਵਿਚਾਰ ਕਰੇ ਕਰ ਰਹੇ ਹਨ ਜਾਂ ਕਰਦੇ ਹੈ, ਕਰ ਰਹੇ ਹੈ ਸੰਸਾਰ ਦੇ ਵਿੱਚ। ਕਹਿ ਮੂੜ ਭਿਆਨਕ ਰਾਰ ਮਚਾਈ, ਕਹਿ ਗਈ ਕਿਤੇ ਮੂੜ ਮੂਰਖਾਂ ਨੇ, ਮੂਰਖ ਇਕੱਠੇ ਹੋਏ ਪਏ, ਭਿਆਨਕ ਬੜੀ ਡਰਾਉਣੀ ਖਤਰਨਾਕ ਰਾਰ ਲੜਾਈ ਮਚਾਈ ਸ਼ੁਰੂ ਕੀਤੀ ਹੈ। ਡੰਡ ਰੌਲੀ ਰੌਲਾ ਰੱਫਾ ਚੀਕ ਚਿਹਾੜਾ ਪਾਇਆ ਹੋਇਆ ਹੈ। ਕਹਿ ਰੋਗ ਮਹਾ ਤਨ ਪਾਕ ਵਹੇ, ਕਿਤੇ ਤੇ ਮਹਾ ਬਹੁਤ ਵੱਡੇ ਜਿਹੜੇ ਰੋਗੀ ਲੋਕ, ਕੋੜ ਆਦਿਕ ਜਿਨ੍ਹਾਂ ਨੂੰ ਹੋਇਆ, ਅਤੇ ਉਹਨਾਂ ਦੇ ਰੋਗ ਕਰਕੇ ਤਨ ਸਰੀਰ ਦੇ ਵਿੱਚੋਂ ਪਾਕ ਵਹੇ, ਪੀਕ ਰੇਸ਼ਾ ਵਹੇ ਵਹਿ ਰਿਹਾ ਹੈ, ਪੀਕ ਵਹਿ ਰਹੀ ਹੈ। ਕਹਿ ਸੌਰਭ ਸੁੰਦਰ ਦੇਤ ਦਿਖਾਈ, ਅਤੇ ਕਿਤੇ ਸੌਰਭ ਸੁਗੰਧੀ ਦੇ ਨਾਲ ਭਰੀ ਹੋਈ, ਬਹੁਤ ਹੀ ਜਿਹੜੀ ਸੁੰਦਰ ਕਹੀਏ ਸੋਹਣੀ ਰਚਨਾ ਦੇਤ ਦਿਖਾਈ, ਦਿਖਾਈ ਦੇ ਰਹੀ ਹੈ। ਦੇਤ ਦਾ ਅਰਥ ਦੇ, ਦਿਖਾਈ ਦਾ ਅਰਥ ਦਿਖਾਈ ਹੀ ਦੇ ਰਹੀ ਹੈ। ਭਾਵ ਕਿਤੇ ਤੇ ਰੋਗੀ ਲੋਕ ਬਹੁਤ ਰੋਗ ਦੇ ਨਾਲ ਗਰੱਸੇ ਕੋੜੀ, ਉਹਨਾਂ ਦੇ ਸਰੀਰ ਕੋੜਨਾ ਭਰੇ ਹੋਏ, ਦੇ ਪਾਕ ਬਹਿ ਪੀਕ ਰੇਸ਼ਾ ਬਹਿ ਰਿਹਾ ਹੈ। ਕਹਿ ਸੌਰਭ ਸੁੰਦਰ ਦੇ ਦਿਖਾਈ, ਕਿਤੇ ਸੌਰਭ ਜਿਹੜੀ ਸੁਗੰਧੀ ਹੈ, ਉਹ ਸੁਗੰਧੀ ਨਾਲ ਭਰੀ ਹੋਈ ਸੁੰਦਰ ਰਚਨਾ ਦਿਖਾਈ ਦੇਤ ਦੇ ਰਹੀ ਹੈ। ਵੇਖ ਮੇਲ ਸੁਧਾਰਸ ਸੰਗ, ਕਦੋਂ ਕਦੋਂ ਦਾ ਅਰਥ ਹੁੰਦਾ ਜਾਂ ਫਿਰ ਵੇਖ ਜਿਹੜਾ ਜ਼ਹਿਰ ਹੈ, ਸੁਧਾਰਸ ਅਤੇ ਅੰਮ੍ਰਿਤ ਹੈ, ਦੋਨਾਂ ਨੂੰ ਸੰਗ ਨਾਲ ਮਿਲਾ ਕੇ, ਮੇਲ ਦਾ ਅਰਥ ਨਾਲ ਮਿਲਾ ਕੇ, ਵਿਦ ਮਾਇਕ ਨੇ ਇਹ ਖੇਲ ਰਚਾਈ। ਵਿਦ ਮਾਇਕ ਮਾਇਆ ਦਾ ਜੋ ਪੁਤਲਾ ਹੈ, ਮਾਇਕ ਦਾ ਅਰਥ ਮਾਇਆ, ਮਾਇਕ ਦਾ ਅਰਥ ਸ਼ਲੀਆ, ਸ਼ਲੀਆ ਜਾਂ ਮਾਇਆ ਦਾ ਪੁਤਲਾ ਜੋ ਵਿਦ ਕਹੀਏ ਬ੍ਰਹਮਾ ਹੈ, ਉਸ ਨੇ ਇਹ ਖੇਲ, ਇਹ ਖੇਲ, ਇਹ ਦਾ ਅਰਥ ਇਹ ਖੇਲ, ਇਹ ਖੇਡ ਰਚਾਈ ਰਚਾਉਣਾ ਕੀਤੀ ਹੈ। ਵਿਦ ਦਾ ਅਰਥ ਵਿਦ ਮਾਇਕ ਨੇ ਇਹ ਖੇਲ ਰਚਾਈ, ਵਿਧਾਤੇ ਨੇ ਮਾਇਕੀ ਖੇਡ ਦੀ ਰਚਨਾ ਬਣਾਉਣਾ ਕੀਤੀ ਕਿ ਜੋ ਉੱਪਰ ਦੱਸਿਆ ਅਤੇ ਤੀਸਰੀ ਤੋਕ ਵਿੱਚ ਇਹ ਲਿਖਦੇ ਵੀ ਜਾਂ ਫਿਰ ਜਿਹੜਾ ਵਿਖ ਜ਼ਹਿਰ ਹੈ ਸੁਦਾ ਰਸ ਅੰਮ੍ਰਿਤ ਹੈ ਅੰਮ੍ਰਿਤ ਨੂੰ ਮੇਲ ਕੇ ਹੀ ਬ੍ਰਹਮਾ ਨੇ ਜਿਹੜੀ ਇਹ ਖੇਡ ਰਚਾਈ ਰਚਾਉਣਾ ਕੀਤੀ ਹੈ। ਮੈਂ ਜਾਣ ਪਰੇ ਜਗ ਆਹੇ ਸੁਧਾਰਸ ਕਹਿੰਦੇ ਇਹ ਨਿਰਣੇ ਕਰਕੇ ਕੁਝ ਵੀ ਜਾਣਿਆ ਨਹੀਂ ਜਾਂਦਾ। ਇਹ ਜਾਣ ਪਰੇ ਜਾਣ ਪਰੇ ਦਾ ਅਰਥ ਜਾਣਿਆ ਪੈਂਦਾ ਨਹੀਂ ਹੈ ਕਿ ਜਗ ਆਹੇ ਸੁਧਾਰਸ ਵੀ ਇਹ ਜਿਹੜਾ ਜਗ ਸੰਸਾਰ ਹੈ ਆਹੇ ਦਾ ਅਰਥ ਹੁੰਦਾ ਇਹ ਲੈ ਲੈਣਾ ਇਹ ਸੰਸਾਰ ਜਿਹੜਾ ਸੁਧਾਰਸ ਭਾਵ ਸੁਧਾਰਸ ਅੰਮ੍ਰਿਤ ਆਹੇ ਕਹੀਏ ਹੈ ਭਾਵ ਨਾ ਜਾਣ ਪਰੇ ਭਾਵ ਸਮਝ ਨਹੀਂ ਪੈਂਦੀ ਕਿ ਸੰਸਾਰ ਜਿਹੜਾ ਸੁਧਾਰਸ ਅੰਮ੍ਰਿਤ ਰੂਪ ਕਹੀਏ ਅੰਮ੍ਰਿਤ ਹੈ ਇਹ ਕਹਿ ਵੇਖ ਕੀ ਬਿਧ ਵਿਹਲ ਬਣਾਈ ਕਹਿ ਅਦਾਰਥ ਜਾਂ ਫਿਰ ਵੇਖ ਕੀ ਵੀ ਜ਼ਹਿਰ ਦੀ ਵਿਧ ਬ੍ਰਹਮਾ ਨੇ ਵੇਲ ਹੀ ਬਣਾਉਣਾ ਕੀਤੀ ਹੈ ਵੀ ਜ਼ਹਿਰ ਦੀ ਵੇਲ ਬਣਾਈ ਹੈ ਕਿ ਇਹ ਜੱਗ ਅੰਮ੍ਰਿਤ ਹੈ ਕੁਝ ਜਾਣਿਆ ਨਹੀਂ ਪੈਂਦਾ ਸਮਝ ਨਹੀਂ ਪੈਂਦਾ ਦੋਹਰਾ ਹੈ ਜੱਗ ਦੁੱਖ ਕੀ ਖਾਂ ਨਹੀਂ ਹੇ ਭਾਈ ਅਸਲ ਵਿੱਚ ਤਾਂ ਇਹ ਜੱਗ ਜਿਹੜਾ ਸੰਸਾਰ ਹੈ ਦੁੱਖ ਕੀ ਦੁੱਖਾਂ ਦੀ ਖਾਨ ਭੰਡਾਰ ਹੀ ਹੈ ਕਿਉਂਕਿ ਇਹਦਾ ਨਾਮ ਸੰਸਾਰ ਭਾ ਜੋ ਸੰਸਿਆ ਨਾਲ ਭਰਿਆ ਉਹ ਸੰਸਾਰ ਜੋ ਭੈ ਦੇ ਜਲ ਨਾਲ ਭਰਿਆ ਉਹਨੂੰ ਕਹੀਦਾ ਭਉ ਜਲ ਇਹ ਭਉ ਜਲ ਸੰਸਾਰ ਦੁੱਖਾਂ ਦੀ ਖਾਨ ਖਜ਼ਾਨਾ ਭੰਡਾਰੀ ਹੈ ਪੁੰਨ ਕਰੈ ਨਰ ਜੋਏ ਜਿਹੜਾ ਮਨੁੱਖ ਇਸ ਦੁੱਖ ਰੂਪ ਸੰਸਾਰ ਅੰਦਰ ਪੁੰਨ ਕਰੈ ਪੁੰਨ ਕਰਮ ਕਰਦਾ ਹੈ ਬ੍ਰਹਮ ਰੂਪ ਸੁਖ ਵਿਖੇ ਮੈਂ ਬ੍ਰਹਮ ਰੂਪ ਜੋ ਬ੍ਰਹਮ ਰੂਪ ਸੁਖ ਰੂਪ ਬ੍ਰਹਮ ਰੂਪ ਸੁਖ ਜੋ ਬ੍ਰਹਮ ਹੈ ਸੁਖ ਰੂਪ ਵਿਖੇ ਮੈਂ ਉਹ ਵਿਸ਼ਿਆਂ ਵਿੱਚ ਹਿਰਤ ਹੈ ਜਨ ਸੋਏ ਦੇਖ ਲੈਂਦਾ ਹੈ ਉਹ ਜਨ ਹਿਰਤ ਹੈ ਹਿਰਤ ਦਾ ਅਰਥ ਦੇਖ ਹੈ ਦਾ ਅਰਥ ਹੈ ਉਹ ਪੁਰਸ਼ ਸੋਏ ਜਨ ਉਹ ਪੁਰਸ਼ ਹਿਰਤ ਹੈ ਦੇਖ ਲੈਂਦਾ ਹੈ ਬ੍ਰਹਮ ਰੂਪ ਸੁਖ ਵਿਖੇ ਮੈਂ ਹਿਰਤ ਹੈ ਜਨ ਸੋਏ ਉਹ ਮਨੁੱਖ ਵੇਖ ਲੈਂਦਾ ਹੈ ਵਿਖੇ ਮੈਂ ਕਹੀਏ ਵਿਸ਼ੇ ਹੈ ਜੋ ਵਿਸ਼ਿਆਂ ਅਤੇ ਜ਼ਹਿਰ ਰੂਪ ਇਹ ਸੰਸਾਰ ਹੈ ਇਹਦੇ ਵਿੱਚ ਹੀ ਸੁੱਖ ਰੂਪ ਬ੍ਰਹਮ ਨੂੰ ਹਿਰਤ ਹੈ ਦੇਖ ਲੈਂਦਾ ਹੈ ਦੋਹਰਾ ਮਾਨਵ ਦੇਹੀ ਪਾਏ ਕਰ ਹੇ ਭਾਈ ਜਿਹੜਾ ਮਨੁੱਖ ਦੀ ਮਾਨਵ ਦੇਹੀ ਪ੍ਰਾਪਤ ਕਰਕੇ ਭਾਰਤ ਖੰਡ ਸੋ ਜੋਏ ਅਤੇ ਭਾਰਤ ਖੰਡ ਦੀ ਕਰਮ ਧਰਮ ਭੂਮੀ ਦੇ ਉੱਪਰ ਦੇਹ ਪਾ ਕੇ ਮਨੁੱਖ ਜਨਮ ਲੈਂਦਾ ਹੈ ਭਾਵ ਮਨੁੱਖ ਦੇਹੀ ਪਾ ਕਰਕੇ ਜੋ ਇਹ ਜਿਹੜਾ ਭਾਰਤ ਖੰਡ ਵਿੱਚ ਅਤੇ ਪੁੰਨ ਕਰੈ ਨਹਿ ਜਗਤ ਮੈਂ ਭਾਰਤ ਖੰਡ ਵਿੱਚ ਜਿਸ ਮਨੁੱਖ ਨੇ ਮਨੁੱਖ ਦੇਹੀ ਪਾ ਕਰਕੇ ਪੁੰਨ ਨਹੀਂ ਕਰਦਾ ਸੰਸਾਰ ਦੇ ਵਿੱਚ ਚੰਗੇ ਕਰਮ ਸ੍ਰੇਸ਼ਟ ਪੁੰਨ ਕਰਮ ਨਹੀਂ ਕਰਦਾ ਹੈ ਪਸ਼ੂ ਨਾ ਤਾਂ ਸਮ ਕੋਈ ਤਾਂ ਸਮ ਉਸ ਦੇ ਸਮ ਕਹੀਏ ਬਰਾਬਰ ਉਹਦੇ ਵਰਗਾ ਕੋਈ ਕੋਈ ਵੀ ਪਸ਼ੂ ਨਹੀਂ ਹੈ ਭਾਵ ਇਸ ਰਿਸ਼ੀ ਮੁਨੀਆਂ ਦੀ ਪਵਿੱਤਰ ਧਰਤੀ ਉੱਪਰ ਰਹਿ ਕੇ ਮਨੁੱਖਾ ਜਨਮ ਧਾਰਨ ਕਰਕੇ ਵੀ ਜੇਕਰ ਕੋਈ ਪੁੰਨ ਕਰਮ ਨਹੀਂ ਕਰਦਾ ਨਾਮ ਨਹੀਂ ਜਪਦਾ ਉਸ ਨੂੰ ਪਸ਼ੂ ਵਰਗਾ ਹੀ ਸਮਝਣਾ ਚਾਹੀਦਾ ਹੈ ਉਹਦੇ ਸਮਝ ਲਓ दो लतां वाला डंगर है, करतूत पशु की मांस बचात, लोक बचारा गरे दिन रात। ਵੀ ਜਿਸ ਨੇ ਭਾਰਤ ਖੰਡ ਵਿੱਚ ਦੇਹ ਮਨੁੱਖ ਪਾਈ ਹੋਵੇ, ਇਸ ਦੇਹ ਨੂੰ ਪਾ ਕਰਕੇ ਪੁੰਨ ਦੇ ਕਰਮ, ਧਰਮ ਦੇ ਕਰਮ, ਸ੍ਰੇਸ਼ਟ ਕਰਮ ਨਹੀਂ ਕਰਦਾ, ਜਗਤ ਮੈਂ ਸੰਸਾਰ ਵਿੱਚ ਰਹਿੰਦੇ ਹਾਂ, ਉਹਦੇ ਵਰਗਾ ਤੇ ਕੋਈ ਪਸ਼ੂ ਹੀ ਨਹੀਂ। ਵੱਡਾ ਪਸ਼ੂ ਹੈ ਅੱਗੇ ਅਜੇ ਪਸ਼ੂ ਵੀ ਚੰਗਾ, ਪਸ਼ੂ ਕਰੇ ਚੰਗਿਆਈਆਂ, ਖੜਕਾਵੇ ਅੰਮ੍ਰਿਤ ਦੇ, ਉਹ ਪਸ਼ੂ ਵੀ ਚੰਗਾ ਹੈ, ਅੰਮ੍ਰਿਤ ਵਰਗਾ ਦੁੱਧ ਦਿੰਦਾ। ਨਰੂ ਮਰੇ ਨਰ ਕਾਮ ਨਾਵੇ, ਪਸ਼ੂ ਮਰੇ ਦਸ ਕਾਜ ਸਵਾਰੇ, ਪਸ਼ੂ ਮਰੇ ਤੇ ਦਸ ਕਾਜ ਸਵਾਰ ਦਾ, ਜੁੱਤੀਆਂ ਬਣਦੀਆਂ, ਬੈਲਟਾਂ ਬਣਦੀਆਂ, ਲੋਕਾਂ ਦੇ ਚਮੜੇ ਦੇ ਜੈਕਟਾਂ ਬਣਦੀਆਂ, ਕਈ ਕੁਝ ਬਣਦਾ ਉਹਦਾ ਚਮੜੇ ਦਾ, ਬੰਦਾ ਤੇ ਨਿਰਾ ਗਾਂਧੀ, ਇਹਦਾ ਮਰੇ ਦਾ ਕੁਝ ਵੀ ਨਹੀਂ ਬਣਦਾ, ਸਵਾਹ ਵੀ ਕਿਸੇ ਕੰਮ ਨਹੀਂ ਆਉਂਦੀ, ਪਸ਼ੂ ਦੇ ਟੂਥਪੇਸਟਾਂ ਕਈ ਕੁਝ ਬਣਦਾ, ਕੁੱਤੇ ਵੀ ਉਸ ਸਰੀਰ ਨੂੰ ਖਾ ਲੈਂਦੇ ਹੈ, ਜਾਨਵਰ ਵੀ ਖਾ ਕੇ ਪੇਟ ਦੀ ਭੁੱਖ ਬੁਝਾ ਲੈਂਦੇ, ਉਹਦੇ ਪਸ਼ੂ ਵੀ ਪਸ਼ੂ ਨਾ ਤਾਂ ਸਮ ਕੋਈ, ਉਹਦੇ ਵਰਗਾ ਕੋਈ ਮਾਂ ਮੂਰਖ ਕੋਈ ਨਹੀਂ, ਪਸ਼ੂ ਨਾ ਉਹਦੇ ਪਸ਼ੂ ਵੀ ਨਹੀਂ ਹੈ। ਅੱਗੇ ਦੋ ਸਵਈਆਂ ਵਿੱਚ ਮੂਰਖ ਮਨੁੱਖ ਦਾ ਹਾਲ ਦੱਸ ਰਹੇ ਹੈ। ਸਵਈਆ ਸੋ ਵਡੂਰ ਹੈ, ਵਡੂਰ ਹੈ ਪੜਨਾ ਨੂੰ ਰਾਰੇ ਦਲਾਵਾਂ ਕਰਕੇ, ਵਡੂਰ ਹੈ ਸੋ ਵਡੂਰ ਹੈ ਕਿ ਪਿਠਰੀ ਖਲਕੋ ਕਹਿੰਦੇ ਮੂਰਖ ਮਨੁੱਖ ਦੀ ਹੁਣ ਗੱਲ ਦੱਸ ਰਹੇ ਆ ਕਿ ਖਲਕੋ ਖਲ ਨੂੰ ਪਾ ਮੂਰਖ ਮਨੁੱਖ ਨੂੰ ਇੱਕ ਵਾਰ ਦੀ ਗੱਲ ਹੈ ਕਿ ਖੇਤ ਵਿੱਚੋਂ ਮਿੱਟੀ ਪੁੱਟਦਿਆਂ ਪੁੱਟਦਿਆਂ ਇੱਕ ਵਡੂਰ ਹੈ, ਮਣੀ ਵਡੂਰ ਹੈ ਕਿ ਮਣੀਆਂ ਦੀ ਪਿਠਰੀ ਦੇਗਚੀ ਦੇਗਚੀ ਗਾਗਰ ਇੱਕ ਲੱਭ ਗਈ, ਗਹਿ ਚੰਦਨ ਈਂਦਨ ਸਾਥ ਪੁਕਾਵੈ, ਤਦ ਉਹ ਉਹਨਾਂ ਨੂੰ ਕੁਝ ਫਲ ਆਦਿ ਸਮਝ ਕੇ ਵੀ ਫਲ ਫੂਲ ਹੀ ਹੈ ਕੋਈ, ਅਤੇ ਕੀ ਕਰਨ ਲੱਗ ਪਿਆ, ਆਹ ਗਏ ਚੰਦਨ, ਚੰਦਨ ਦੀਆਂ ਈਂਧਨ, ਚੰਦਨ ਦੀਆਂ ਜਿਹੜੀਆਂ ਲੱਕੜਾਂ, ਈਂਧਨ ਅਰਥ ਲੱਕੜਾਂ, ਚੰਦਨ ਦੀਆਂ ਜਿਹੜੀਆਂ ਲੱਕੜਾਂ ਦੀ ਉਹਨਾਂ ਨੂੰ ਪਕੜ ਕੇ ਫੜ ਕੇ ਅਤੇ ਅੱਗ ਬਾਲ ਲਈ, ਅੱਗ ਬਾਲ ਕੇ ਉਸ ਅੱਗ ਦੇ ਸਾਥ ਉਹਦੇ ਨਾਲ ਉਹਨਾਂ ਮਣੀਆਂ ਨੂੰ ਪਕਾਵਿਆ, ਪਕਾਉਣ ਲੱਗ ਪਿਆ ਇਹ ਮੂਰਖ। ਸੋ ਵਡੂਰ ਹੈ ਕਿ ਪਿੱਠਰੀ ਖਲਕੋ, ਵੀ ਮੂਰਖ ਦੀ ਆਹ ਹਾਲਤ ਹੈ ਵੀ ਇੱਕ ਵਾਰ ਕਿਸੇ ਮੂਰਖ ਨੂੰ ਵਡੂਰ ਹੈ ਕਹੀਏ, ਮਣੀਆਂ ਦੀ ਪਿੱਠਰੀ ਦੇਗਚੀ ਲੱਭ ਗਈ ਗਾਗਰ ਭਰੀ ਹੋਈ, ਅਤੇ ਗਏ ਚੰਦਨ ਈਂਧਨ ਸਾਥ ਵਕਾਵੇ, ਉਹਨੇ ਸੋਚਿਆ ਕੋਈ ਖਾਣ ਵਾਲੀ ਚੀਜ਼ ਮਣੀਆਂ ਦੀ ਖਾਧੀਆਂ ਨਹੀਂ ਜਾਂਦੀਆਂ, ਉਹਨੇ ਚੰਦਨ ਦੀਆਂ ਲੱਕੜਾਂ ਪਕੜ ਕੇ ਅੱਗ ਬਾਲ ਲਈ ਅਤੇ ਉਹਦੇ ਨਾਲ ਉਹ ਮਣੀਆਂ ਪਕਾਉਣ ਲੱਗ ਪਿਆ। ਸੁਭ ਹਾਟਕ ਲਾਂਗਲ ਅਗਰ ਧਰੇ, ਫਿਰ ਸੁਭ ਹਾਟਕ ਸੁੰਦਰ ਸੋਨੇ ਦਾ, ਸੁਭ ਚੰਗਾ ਸੋਹਣਾ ਸ੍ਰੇਸ਼ਟ, ਹਾਟਕ ਕਹੀਏ ਸੋਹਣੇ, ਸੋਨੇ ਦਾ ਲਾਂਗਲ ਫਾਲਾ ਜਿਹੜਾ ਹੁੰਦਾ ਹਲਵਾਉਣ ਵਾਲਾ, ਸੋਨੇ ਦਾ ਫਾਲਾ ਬਣਾ ਕੇ ਹਲ ਦੇ ਅਗਰ ਅੱਗੇ ਧਰ ਭਾਵ ਅੱਗੇ ਲਗਾ ਕੇ, ਜੜ ਭੂਮ ਖਣੇ ਦੁਰਮ ਆਕ ਜਮਾਵੇ, ਅਤੇ ਜਿਹੜਾ ਮੂਰਖ ਮਨੁੱਖ, ਜੜ ਦਾ ਅਰਥ ਮੂਰਖ ਮਨੁੱਖ, ਭੂਮ ਖਣੇ ਧਰਤੀ ਨੂੰ ਪੁੱਟਦਾ ਵਾਹੁੰਦਾ ਹੈ, ਦਰੁਮ ਆਕ ਜਮਾਵੇ, ਅਤੇ ਉੱਥੋਂ ਸੁੰਦਰ ਫਲਾਂ ਫੁੱਲਾਂ ਵਾਲੇ ਬੂਟੇ ਪੁੱਟ ਕੇ ਆਕ ਦੇ ਦਰੁਮ ਬੂਟੇ ਜਮਾਵੇ ਬੀਜਦਾ ਹੈ। ਅਤੇ ਪਹਿਲੀ ਮੂਰਖ ਦੀ ਤਾਂ ਇਹ ਕਮੀ, ਵੀ ਮੂਰਖ ਦੀ ਤਾਂ ਇਹ ਗੱਲ ਹੈ ਵੀ ਜਿਵੇਂ ਉਹਨੂੰ ਮੂਰਖ ਨੂੰ ਮਣੀਆਂ ਦੀ ਪਿੱਠੜੀ ਦੇਗਚੀ ਲੱਭ ਜਾਵੇ, ਉਹ ਚੰਦਨ ਦੀਆਂ ਲੱਕੜਾਂ ਫੜ ਕੇ ਅੱਗ ਲਾ ਕੇ ਅਤੇ ਉਹਦੇ ਨਾਲ ਪਕਾਉਣ ਲੱਗ ਪਏ ਵੀ ਮਣੀਆਂ ਖਾਵਾਂਗੇ, ਪਤਾ ਨਹੀਂ ਹੈ ਮੂਰਖ ਨੂੰ ਅਤੇ ਫਿਰ ਮੂਰਖ ਦੇ ਜੇ ਉਹ ਗੱਲ ਹੈ ਵੀ ਜਿਵੇਂ ਮੂਰਖ ਤਾਂ ਇਹੋ ਜਿਹੇ ਹੁੰਦੇ ਆ ਵੀ ਸੋਨ ਚੰਗਾ ਸੋਨੇ ਦਾ ਲਾਂਗਲ ਫਾਲਾ ਹਲ ਅਗਰ ਧਰੇ ਫਾਲਾ ਬਣਾ ਕੇ ਹਲ ਦੇ ਅੱਗੇ ਅਗਰ ਧਰੇ ਅੱਗੇ ਲਗਾ ਕੇ ਅਤੇ ਕਰਨ ਕੀ ਲੱਗ ਪਏ ਧਰਤੀ ਨੂੰ ਉਹ ਸੋਨੇ ਦੇ ਨਾਲ ਭੂਮ ਕਹੀਏ ਧਰਤੀ ਨੂੰ ਖਨੇ ਪੁੱਟਣ ਲੱਗ ਜਾਵੇ ਅਤੇ ਕਰੇ ਕਿ ਪਹਿਲਾਂ ਤਾਂ ਇਹਨੇ ਗਲਤੀ ਕੀਤੀ ਵੀ ਸੋਨੇ ਦੇ ਹਲ ਨਾਲ ਧਰਤੀ ਵਾਹੁਣ ਲੱਗ ਪਿਆ। ਫਿਰ ਦਰੋਮ ਜਿਹੜੇ ਚੰਗੇ ਫਲਾਂ ਦੇ ਬੂਟੇ ਵਧੀਆ ਫਸਲ ਉਹ ਤੇ ਪੁੱਟ ਕੇ ਅਤੇ ਅੱਕ ਦੇ ਬੂਟੇ ਜਮਾਵੇ ਬੀਜਣ ਲੱਗ ਜਾਂਦਾ ਹੈ। ਇਹ ਮੂਰਖ ਦੀ ਹਾਲਤ ਹੈ। ਖਲ ਛੇਦ ਕਪੂਰਨ ਖੰਡ ਕਰੇ ਫਿਰ ਮੂਰਖ ਮਨੁੱਖ ਕਪੂਰਨ ਖਲ ਮੂਰਖ ਫਿਰ ਮੂਰਖ ਮਨੁੱਖ ਕਪੂਰਨ ਕਪੂਰ ਨੂੰ ਹੈ। ਇਹ ਇੱਕ ਬਿਰਸ਼ੀ ਹੈ ਉਸ ਦੇ ਰਸ ਤੋਂ ਤਿਆਰ ਕੀਤਾ ਚਿੱਟਾ ਸੁਗੰਧੀ ਵਾਲਾ ਪਦਾਰਥ ਹੈ ਜਿਹਨੂੰ ਕਪੂਰ ਕਿਹਾ ਜਾਂਦਾ ਜੋ ਹਵਾ ਵਿੱਚ ਉੱਡ ਜਾਂਦਾ ਉਂਝ ਅੱਗ ਵਿੱਚ ਘਿਓ ਦੀ ਤਰ੍ਹਾਂ ਸੜਦਾ ਹੈ। ਕਪੂਰ ਆਰਤੀ ਸਮੇਂ ਵੀ ਜਲਾਉਂਦੇ ਹੈ। ਇਹ ਬਹੁਤ ਦਵਾਈਆਂ ਵਿੱਚ ਹੀ ਵਰਤਿਆ ਜਾਂਦਾ ਕਪੂਰ ਉਹਨੂੰ ਕਹੀਦਾ ਹੈ ਕਪੂਰ। ਇੱਕ ਬਿਰਸ਼ ਦੇ ਬਿਰਸ਼ ਹੁੰਦਾ ਇੱਕ ਬਿਰਸ਼ ਅਤੇ ਉਹਦੇ ਰਸ ਤੋਂ ਤਿਆਰ ਕੀਤਾ ਜਾਂਦਾ ਚਿੱਟਾ ਸੁਗੰਧੀ ਵਾਲਾ ਪਦਾਰਥ ਹੈ ਇਹਨੂੰ ਕਪੂਰ ਕਿਹਾ ਜਾਂਦਾ ਦਵਾਈਆਂ ਦਵਾਈਆਂ 'ਚ ਵੀ ਕੰਮ ਆਉਂਦਾ ਹੈ। ਮੂਰਖ ਮਨੁੱਖ ਕਪੂਰਨ ਕਪੂਰ ਕਪੂਰ ਨੂੰ ਖੰਡ ਕਰੇ ਛੇਦ ਛੇਦ ਭਾਵ ਕੱਟ ਕੇ ਖੰਡ ਕਰੇ ਅਤੇ ਉਸਦੇ ਟੁਕੜੇ ਟੁਕੜੇ ਕਰਦਾ ਹੈ ਪੁਨ ਵਾਇਸ ਕੇ ਕੁੱਲ ਪੂਜ ਜਵਾਬ ਹੈ। ਫਿਰ ਪੁਨਰਦਾਰਤ ਫਿਰ ਉਹਨਾਂ ਟੁਕੜਿਆਂ ਨਾਲ ਵਾਇਸ ਕਹੀਏ ਕਾਵਾਂ ਦੀਆਂ ਕੁੱਲਾਂ ਨੂੰ ਪੂਜ ਪੂਜ ਕੇ ਉਹਨਾਂ ਨੂੰ ਜਵਾਬੇ ਛਕਾਉਣਾ ਕਰਦਾ ਹੈ। ਇਹ ਮੂਰਖ ਦੀ ਤਾਂ ਆਹ ਹਾਲਤ ਹੈ ਵੀ ਉਹਨੂੰ ਕਪੂਰਨ ਕਹੀਏ ਕਪੂਰ ਮਿਲ ਜਾਵੇ ਤਾਂ ਉਹ ਕੀ ਕਰੇ ਕਪੂਰ ਹੁਣ ਉਹ ਤਾਂ ਚੰਗੇ ਥਾਂ ਦੀ ਵਰਤੋਂ ਹੁੰਦੀ ਹੈ ਆਰਤੀ ਵਿੱਚ ਦਵਾਈਆਂ ਦਵਾਈਆਂ ਵਿੱਚ ਸੁਗੰਧੀ ਵਾਲਾ ਹੁੰਦਾ ਅਤੇ ਕਰੇ ਕਿ ਛੇਦਕ ਨੂੰ ਕੱਟ ਕੇ ਖੰਡ ਕਰੇ ਟੋਟੇ ਟੋਟੇ ਕਰਕੇ ਪੁੰਨ ਵਾਇਸ ਕੇ ਕੁੱਲ ਪੂਜ ਜਵਾਵੇ ਵਾਇਸ ਜਿਹੜੇ ਕਾਂ ਹੈ ਉਹਨਾਂ ਦੇ ਕੁੱਲਾਂ ਨੂੰ ਭਾਵ ਕਾਵਾਂ ਦੇ ਝੁੰਡਾਂ ਨੂੰ ਪੂਜ ਪੂਜ ਕੇ ਜਵਾਵੇ ਛਕਾਉਣਾ ਕਰੇ ਪੀ ਛਕੋ ਤੇ ਮੋਹੀ ਗਹਿ ਭਾਰਤ ਖੰਡ ਲਹੇ ਅਤੇ ਮਹੀਂ ਇਹ ਸਾਰੇ ਜਿਹੜੇ ਉਹਦੇ ਮੂਰਖਾਂ ਮੂਰਖਾਂ ਦੀਆਂ ਗੱਲ ਦੱਸੀ ਵੀ ਇੱਦਾਂ ਕਰੇ ਅਤੇ ਉਹ ਗੱਲ ਆ ਅਤੇ ਐਵੇਂ ਹੀ ਇਹ ਯਹ ਭਾਰਤ ਯਹ ਅਰਥ ਇਹ ਭਾਰਤ ਖੰਡ ਇਹ ਭਾਰਤ ਖੰਡ ਹੈ ਅਤੇ ਐਵੇਂ ਹੀ ਇਹ ਭਾਰਤ ਖੰਡ ਦੀ ਜਿਹੜੀ ਕਰਮ ਭੂਮੀ ਹੈ ਜਿੱਥੇ ਕਰਮ ਕਮਾਉਣੇ ਧਰਮ ਕਮਾਉਣਾ ਧਰਮ ਭੂਮੀ ਹੈ ਅਤੇ ਭਾਰਤ ਖੰਡ ਵਿੱਚ ਲਹਿ ਕੇ ਜਨਮ ਲੈ ਕਰਕੇ ਨਿਰਬੁੱਧ ਕਹਾ ਨਰਪੁੰਨ ਕਮਾਵੇ ਬੁੱਧੀ ਤੋਂ ਨਿਰਬੁੱਧ ਜਿਹੜਾ ਬੁੱਧੀ ਤੋਂ ਨਿਰ ਕਹੀਏ ਹੀਣਾ ਰਹਿਤ ਹੈ ਉਹ ਨਰ ਉਹ ਮਨੁੱਖ ਕਹਾਂ ਕਿਸ ਤਰ੍ਹਾਂ ਪੁੰਨ ਕਰਮ ਜਿਹੜੇ ਕਮਾਵੇ ਕਮਾ ਸਕਦਾ ਭਾਵ ਉਹ ਖੋਟੇ ਕੰਮਾਂ ਵਿੱਚ ਹੀ ਆਪਣਾ ਜੀਵਨ ਲੰਘਾ ਦਿੰਦਾ ਹੈ। ਜਨਮ ਪਾਏ ਕਛ ਭਲੋ ਨਾ ਕੀਨੋ ਤਾਂ ਤੇ ਅਦਕ ਡਰੋ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜਾਈ ਸੋਚ ਧਰੋਏ ਇਹਨੂੰ ਕਰਨਾ ਚਾਹੀਦਾ ਪਰ ਕਿੱਥੇ ਕਰਦਾ ਏ ਤਿਵੇਂ ਇਹ ਭਾਰਤ ਖੰਡ ਲਹੇ ਤਿਵੇਂ ਦੀ ਹਾਲਤ ਹੈ ਵੀ ਇਹ ਭਾਰਤ ਖੰਡ ਵਿੱਚ ਜਿਵੇਂ ਉੱਪਰ ਮੂਰਖ ਦੇ ਦੱਸੇ ਔਗੁਣ ਵੀ ਉਹ ਇੱਦਾਂ ਕਰਦਾ ਅਤੇ ਐਵੇਂ ਵੀ ਇਹ ਜੋ ਗੱਲ ਹੈ ਵੀ ਜਿਵੇਂ ਤਿਵੇਂ ਜਿਹੜਾ ਮੂਰਖ ਕੋਈ ਭਾਰਤ ਖੰਡ ਵਿੱਚ ਜਨਮ ਲੈ ਲਏ ਨਿਰਬੁੱਧੀ ਹੋਣਾ ਹੀਣਾ ਹੋਏ ਬੁੱਧੀ ਤੋਂ ਹੀਣਾ ਅਤੇ ਦੱਸੋ ਕਹਾਂ ਨਰ ਉਹ ਪੁਰਖ ਕੀ ਪੁੰਨ ਕਮਾਵੇਗਾ ਕੋਈ ਪੁੰਨ ਨਹੀਂ ਕਮਾਵੇਗਾ ਸਗੋਂ ਪੇਟ ਭਰਿਓ ਪਸ਼ੂਆ ਜਿਉਂ ਖੋਇਓ ਸੋਇਓ ਮਨੁੱਖ ਜਨਮ ਹਾਰਿਓ ਇੱਦਾਂ ਹੀ ਚਲਾ ਜਾਂਦਾ ਪੁੰਨ ਕਿੱਥੇ ਕਮਾਉਂਦਾ ਦੇਹ ਦਾ ਸਤਿਆਨਾਸ਼ ਕਰ ਦਿੰਦਾ ਹੈ। ਸਵਈਆ ਇੱਥੇ ਮਹੀਆ ਭਾਰਤ ਖੰਡ ਲੈ ਤਾਂ ਹੋਰ ਵੀ ਇੱਕ ਕਿਤੇ ਆਉਂਦਾ ਪ੍ਰਮਾਣ ਗ੍ਰੰਥ ਵਿੱਚ ਮਡੂਰੇ ਕੇਸਮ ਦੇਹ ਖਲ सम देह कल राक्ष समता के गुण जानो। दो काम करे यह भूम खने द्रुम आक विकार रिद मह आनो। शुभ कर्म सकाम कपूर कटे पुन काग समान को पात्र भानु। सुर संपद अचंदन ईंधन है शुभ हाट कला उद्यम मानो। सवैया ऊखर देश कनीर पिवे पुन मूड सदा रस सौ पग धोवै। कहंदे मूर्ख मनुख ऊखर देश पगड़ी कलरी धरती, कलरी धरती दा देश इलाका है, ओदे विच कठे होए कनीर पिवे भैड़े पानी नू पीना करदा है। पुन मूड सदा रस सो पग धोवै। फिर मूर्ख दी हालत वेख लो पुन मूड। फिर मूर्ख जेड़ा मनुख अकल तो हीना है वो करदा की है सुधा रस जेड़ा अमृत रस है। उस अमृत रस दे सौंकिए नाल अपने जड़े पग पैर धोवै धोना करदा है। पीह मूर्ख किड्डा वेखो माड़े कनीर जड़ा पानी है मैला पैर तो वो नाल धोने उन्हू पी जाता। तो जड़े मूड मूर्ख लोग की हालत वेखो अमृत तो पीण वाला उन्हें पैर धोई तो जाता है। ये वेखो दी अकल अर्थात इकली धरती दे पानी तो भाव की है सर जड़े आ शराब पसखे आदि नशे वरतदा ते अमृत नाल पैर धोण दा मतलब की है। पाओ खाण पीण जड़े योग पदार्थ ने जे प्रसाद छत्ती अमृत खाए अमृत भोजन ही है वो अमृत रूपी भोजन उन्हां दी बेकदरी करदा। कहिंदा इहदे कोई फायदा ही नहीं मांस खाओ शराब पीओ ਇਹਦੇ ਵਿੱਚ ਤਾਂ ਬਹੁਤ ਸਰੀਰ ਨੂੰ ਤੰਦਰੁਸਤੀ ਹੈ। ਐਵੇਂ ਊਖਰ ਦੇਸ਼ ਊਖਰ ਜਿਹੜੇ ਕਲਰੀ ਧਰਤੀ ਦੀ ਨਿਆਈ ਕੁਸੰਗੀਆਂ ਦਾ ਦੇਸ਼ ਇਲਾਕਾ ਉਹਨਾਂ ਵਿੱਚ ਬਹਿ ਕੇ ਕੁਨੀਰ ਸ਼ਰਾਬ ਪੀਂਦਾ ਹੈ ਨਸ਼ੇ ਆਦਿ ਕਰਦਾ। ਪੁਨ ਮੂੜ ਫਿਰ ਮੂਰਖ ਲੋਕ ਸੁਧਾਰਸ ਜੇ ਸੰਤ ਮਹਾਤਮਾ ਅੰਮ੍ਰਿਤ ਵਰਗਾ ਭੋਜਨ ਪ੍ਰਸ਼ਾਦਾ ਛਕਦੇ ਅਤੇ ਉਹਨਾਂ ਦੇ ਨਾਲ ਉਸ ਅੰਮ੍ਰਿਤ ਰੂਪ ਭੋਜਨ ਦੇ ਨਾਲ ਪਗ ਧੋਵੈ। ਜਿਹੜਾ ਹੈ ਪਗ ਕਹੀਏ ਆਪਣੇ ਬੇਕਦਰੀ ਰੂਪੀ ਚਰਨ ਧੋਵੈ ਧੋਂਦਾ ਬੇਕਦਰੀ ਉਹਦੀ ਕਰਦਾ ਹੈ। ਕੁਦ ਹੈ ਕਾਗ ਉਡਾਵਨ ਕੇ ਹਿਤ ਫਿਰ ਕੁਦ ਕਹੀਏ ਕੋਦਰਾ ਇਹ ਬਾਥੂ ਜਿਹਾ ਇੱਕ ਘਾਹ ਹੁੰਦਾ ਬਾਥੂ ਵਰਗਾ ਹੀ ਜਿਸ ਦਾ ਦਾਣਾ ਗਰੀਬ ਲੋਕ ਰਿੰਨ ਕੇ ਜਾਂ ਪੀ ਕੇ ਆਟੇ ਦੀ ਰੋਟੀ ਪਕਾ ਕੇ ਖਾਂਦੇ ਹਨ। ਹੰਸ ਉੱਡ ਕੋਦਰੈ ਭਇਆ ਕੁਦ ਹੈ ਕਾਗ ਉਡਾਵਨ ਕੇ ਕੋਦਰੇ ਦੇ ਖੇਤ ਤੋਂ ਕਾਗ ਜਿਹੜਾ ਕਾਂ ਹੈ ਮੂਰਖ ਦੀ ਹਾਲ ਦੇਖੋ ਵੀ ਕੋਦਰੇ ਦਾ ਖੇਤ ਹੈ ਜਿੱਥੇ ਆ ਗਿਆ ਕਾਗ ਕਾਂ ਤੋ ਉਸ ਕਾਂ ਉਡਾਵਨ ਖੇਤ ਕਾਂ ਨੂੰ ਉਡਾਉਣ ਦੇ ਹਿੱਤ ਕਹੀਏ ਵਾਸਤੇ ਡਰ ਮਹਾਂ ਮਨ ਮੂੜ ਵਿਗੋਵੈ। ਮਹਾਂ ਸੁੰਦਰ ਬਹੁਤ ਹੀ ਜਿਹੜੇ ਸੁੰਦਰ ਮਣ ਕਹੀਏ ਮਣੀਆਂ ਵੀ ਉਹਨਾਂ ਨੂੰ ਡਰ ਸੁੱਟ ਸੁੱਟ ਕੇ ਗੋਵੇ ਖਰਾਬ ਕਰ ਰਿਹਾ ਹੈ ਖਰਾਬ ਕਰਦਾ ਹੈ। ਮੂਰਖਾਂ ਦੀ ਹਾਲਤ ਵਿਆਹ ਹੋ ਗਈ ਦੁਨੀਆਂ 'ਚ। ਕੋਦੇ ਦੀ ਜਿਹੜੀ ਫਸਲ ਹੋਵੇ ਉਹਦਾ ਤਾਂ ਕੋਈ ਫਾਇਦਾ ਨਹੀਂ ਨਾ ਅਤੇ ਕਾਂ ਉੱਤੇ ਆ ਜਾਵੇ ਅਤੇ ਉਹਨਾਂ ਨੂੰ ਕਾਂ ਉੱਪਰ ਆ ਕੇ ਉਹਨੂੰ ਡਾਉਣ ਦੇ ਵਾਸਤੇ ਮਹਾਂਮਣੀਆਂ ਸੋਹਣੀਆਂ ਮਣੀਆਂ ਜਿਹੜੀਆਂ ਡਰ ਉਹਨੂੰ ਸੁੱਟ ਸੁੱਟ ਕੇ ਗੋਵੇ ਖਰਾਬ ਕਰੇ। ਭਾਵ ਰਿਸ਼ੀ ਵਿਸ਼ਿਆ ਰੂਪੀ ਜਿਹੜੇ ਕਾਂ ਆ ਨਾ ਉਹ ਕਾਵਾਂ ਵਾਸਤੇ ਜਿਹੜੇ ਮਣੀਆਂ ਦੀ ਰਾਹੀਂ ਸਵਾਸ ਬਹੁਤ ਕੀਮਤੀ ਹੈ ਉਹਨੂੰ ਮੂਰਖ ਅਗਿਆਨੀ ਮਨਮੁੱਖ ਬੇਸਮਝ ਗੋਵੇ ਖਰਾਬ ਕਰ ਰਿਹਾ। ਰੋਜ਼ ਵਿਸ਼ਿਆ ਰੂਪੀ ਕਾਵਾਂ ਨੂੰ ਪੂਰਤੀਆਂ ਦੀ ਕਰਨ ਵਾਸਤੇ। ਕੁਦ ਹੈ ਵਿਸ਼ੇ, ਜਿਹੜੇ ਕੁਦ ਹੈ ਕਹੀਏ ਵਿਸ਼ੇ, ਤੇ ਕਾਂਗ ਕਹੀਏ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਡਾਵਣ ਕਹੀਏ ਉਹਨਾਂ ਦੀ ਉਡਾਵਣ, ਉਹਨਾਂ ਨੂੰ ਉਹਨਾਂ ਦੀ ਪੂਰਤੀ ਵਾਸਤੇ ਮਹਾਂਮਣੀਆਂ ਦੀ ਨੇ, ਜਿਹੜੇ ਸਵਾਸ ਰੱਬ ਨੇ ਦਿੱਤੇ ਬੰਦਗੀ ਵਾਸਤੇ, ਉਹਨਾਂ ਨੂੰ ਸੁੱਟ ਸੁੱਟ ਕੇ ਮੂਰਖ ਭਾਵ ਇਹਨਾਂ ਵਿਅਰਥ ਕੰਮਾਂ ਵਿੱਚ ਵਿਗੋਵੇ ਗਵਾਰਿਆ ਹੈ, ਇਹਨਾਂ ਵਿੱਚ ਲਾਇਆ ਹੋਇਆ। ਕਾਟ ਕੇ ਚੰਦਨ ਕੇ ਬਿਰਵਾ, ਮੂਰਖ ਮਨੁੱਖ ਚੰਦਨ ਕੇ ਬਿਰਵਾ, ਜਿਹੜੇ ਚੰਦਨ ਦੇ ਬ੍ਰਿਸ਼ ਕਾਟ ਕੇ ਕੱਟ ਕੱਟ ਕੇ ਕਰਦਾ ਕੀ ਹੈ, ਦ੍ਰਿੜ ਬਾੜ ਬੰਬੂਲ ਕਰੇ ਜੜ ਸੋਵੇ। ਬੰਬੂਲ ਜਿਹੜੇ ਕਿੱਕਰਾਂ ਦੀ ਰਾਖੀ ਲਈ, ਚੰਦਨ ਦੀਆਂ ਟਾਹਣੀਆਂ ਦੀ ਜਿਹੜੀ ਬਾੜ ਵਾੜ ਹੈ, ਦ੍ਰਿੜ ਐ ਚੰਗੀ ਤਰ੍ਹਾਂ ਪੱਕੀ ਕਰਕੇ ਸੋਵੇ ਫਿਰ ਸੌਂਦਾ ਹੈ। ਉਹ ਚੰਦਨ ਕੀ, ਚੰਦਨ ਦੀ ਨਹੀਂ ਪਰਮਾਤਮਾ ਦੀ ਭਗਤੀ ਹੈ, ਖੁਸ਼ਬੂ ਭਾਵ ਭਗਤੀ ਦੀ ਮਹਿਮਾ ਬਖਸ਼ਣ ਵਾਲੀ ਮਹਿਕਾਂ ਅਤੇ ਕਿੱਕਰ ਕਹੀ ਹੈ ਭੂਤ ਪ੍ਰੇਤਾਂ ਦੀ ਉਪਾਸ਼ਨਾ, ਭਾਵ ਚੰਦਨ ਵਰਗੀ ਜਿਹੜੀ ਪ੍ਰੇਮਾ ਭਗਤੀ ਸ਼ੁਭ ਗੁਣਾਂ ਰੂਪੀ ਸੁਗੰਧੀ ਬਖਸ਼ਦੀ ਹੈ, ਉਹ ਚੰਦਨ ਦੀ ਨਿਆਈ ਪਰਮਾਤਮਾ ਦੀ ਭਗਤੀ, ਉਹਨੂੰ ਕਾਟ ਕੇ ਕਹੀਏ ਛੱਡ ਕੇ ਦ੍ਰਿੜ ਬਾੜ ਬੰਬੂਲ, ਬੰਬੂਲ ਜਿਹੜੇ ਭੂਤਾਂ ਪ੍ਰੇਤਾਂ ਦੀ ਕਿੱਕਰਾਂ ਦੀ ਨਹੀਂ, ਜਿਹੜੇ ਭੂਤ ਪ੍ਰੇਤ ਹੈ ਉਹਨਾਂ ਦੀ ਉਪਾਸ਼ਨਾ, ਬਾੜ ਉਪਾਸ਼ਨਾ ਰੂਪੀ ਬਾੜ ਦ੍ਰਿੜ ਐਂ ਪੱਕੀ ਕਰਨ ਵਿੱਚ ਮੂਰਖ ਲੱਗਾ ਹੋਇਆ ਸੋਵੇ ਪਰਮਾਤਮਾ ਵੱਲੋਂ ਸੋਤਾ ਹੋਇਆ ਹੈ। ਕਾਟ ਕੇ ਚੰਦਨ ਕੇ ਬਿਰਵਾ, ਮੂਰਖ ਚੰਦਨ ਦੇ ਬਿਰਵਾ ਬ੍ਰਿਸ਼ ਨੂੰ ਕੱਟ ਕੇ ਬੰਬੂ ਕਰਦਾ ਕੀ ਹੈ ਵੀ ਚੰਦਨ ਦੇ ਬ੍ਰਿਸ਼ ਕੀਮਤੀ ਹੈ, ਕਿੱਕਰਾਂ ਦੀ ਵਾੜ ਉਹਨੂੰ ਕਰਨੀ ਚਾਹੀਦੀ ਸੀ, ਉਲਟਾ ਕਿੱਕਰਾਂ ਦੀ ਜਿਹੜੀ ਵਾ ਕਿੱਕਰਾਂ ਦੇ ਰੁੱਖ ਹੈ ਉਹਨਾਂ ਨੂੰ ਉਹਨਾਂ ਦੁਆਲੇ ਚੰਦਨ ਦੀ ਵਾੜ ਪੱਕੀ ਕਰ ਕਰਕੇ ਸੌਂਦਾ ਵੀ ਹੁਣ ਮੇਰੇ ਕਿੱਕਰਾਂ ਨੂੰ ਕੋਈ ਦੁੱਖ ਨਾ ਹੋਵੇ, ਇਹ ਮੂਰਖ ਦੀ ਹਾਲਤ ਹੈ। ਮੂਰਖ ਯਾ ਤਨ ਪਾਲਣ ਕੇ ਹਿਤ, ਮੂਰਖ ਇਸੇ ਤਰ੍ਹਾਂ ਇਹ ਜਿਵੇਂ ਉੱਪਰ ਦੱਸਿਆ ਵੀ ਉਹ ਮੂਰਖ ਪੁਰਸ਼ ਦੀ ਤਾਂ ਉਹ ਗੱਲ ਹੋ ਗਈ, ਇਸੇ ਮੂਰਖ ਇਹ ਕੋਈ ਕਰਦਾ, ਇਸੇ ਤਿਵੇਂ ਜਿਹੜੇ ਬੇਸਮਝ ਲੋਕ ਹੈ, ਮੂਰਖ ਬੇਸਮਝ ਲੋਕ ਯਾ ਤਨ, ਇਸ ਸਰੀਰ ਨੂੰ ਪਾਲਣ ਕੇ ਹਿੱਤ, ਪਾਲਣ ਪੋਸ਼ਣ ਪਾਲਣ ਕੇ ਪਾਲਣ ਪੋਸ਼ਣ ਦੇ ਵਾਸਤੇ ਧਰਮ ਤਥਾ ਜਗ ਭੀਤਰ ਖੋਵੇ, ਆਪਣੇ ਧਰਮ ਨੂੰ ਇਸ ਜਗ ਭੀਤਰ ਸੰਸਾਰ ਦੇ ਵਿੱਚ ਖੋਵੇ, ਵਿਅਰਥ ਹੀ ਖੋਵੇ ਗਵਾ ਦਿੰਦੇ ਹੈ ਤਥਾ ਤੈਸੇ ਹੀ। ਮੂਰਖ ਜਿਹੜਾ ਜਿਵੇਂ ਇਹ ਸਰੀਰ ਹੈ ਨੂੰ ਪਾਲਣ ਵਾਸਤੇ ਕੋਈ ਕਸਰ ਨਹੀਂ ਛੱਡਦਾ, ਦੇਹ ਨੂੰ ਪਾਲਣ ਵਾਸਤੇ ਖਾਣਾ ਪੀਣਾ ਨੱਚਣਾ ਟੱਪਣਾ ਲਾਉਣ ਵਾਸਤੇ ਕੋਈ ਕਸਰ ਨਹੀਂ ਛੱਡਦਾ, ਤੈਸੇ ਹੀ ਅਗਿਆਨੀ ਜੀਵ ਮੂਰਖ ਲੋਕ ਧਰਮ ਨੂੰ ਇਸ ਸੰਸਾਰ ਦੇ ਵਿੱਚ ਖੋਣ ਲੱਗਿਆਂ ਕੋਈ ਕਸਰ ਨਹੀਂ ਛੱਡਦੇ, ਵਿਅਰਥ ਹੀ ਜਗ ਵਿੱਚ ਖੋਵਿਆ ਗਵਾ ਦਿੰਦਾ ਹੈ, ਇਹ ਹਾਲਤ ਹੈ। ਇਹੋ ਜਿਹੀ ਹਾਲਤ ਹੈ, ਕੀ ਕਰਦਾ ਨਾਨਕ ਸੋ ਪ੍ਰਭ ਸਿਮਰੀ ਹੈ, ਇਸ ਦੇਹੀ ਕੋ ਪਾਲ, ਨਾਮ ਜਪ ਕੇ ਪਾਲਣਾ ਸੀ ਪਰਮੇਸ਼ਰ ਸਿਮਰ ਕੇ, ਨਾ ਇਹ ਕਿਤੇ ਕਰਦਾ, ਬਸ ਉਲਟਾ ਹੀ ਵਿਸ਼ਿਆਂ ਵਿਕਾਰਾਂ ਵਿੱਚ ਹੀ ਸਰੀਰ ਨੂੰ ਤ੍ਰਿਕ ਤ੍ਰਿਕ ਖਾਇਆ, ਤ੍ਰਿਕ ਤ੍ਰਿਕ ਸੋਇਆ, ਤ੍ਰਿਕ ਤ੍ਰਿਕ ਕਾਪੜ ਅੰਗ ਚੜ੍ਹਾਇਆ, ਇਹੋ ਜਿਹੀ ਹਾਲਤ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਖੁਆ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ, ਇਸ ਪ੍ਰਕਾਰ ਦਾ ਜੀਵਨ ਆਪਣਾ ਬਤੀਤ ਕਰ ਰਿਹਾ ਹੈ, ਇਹ ਮੂਰਖ ਪੁਰਸ਼ ਦੀ ਨਿਸ਼ਾਨੀ ਹੈ। ਸੋ ਇਸ ਪ੍ਰਕਾਰ ਮੂਰਖ ਦੀ ਪਰਿਭਾਸ਼ਾ ਦੋ ਸਵਈਆਂ ਵਿੱਚ ਦੱਸੀ ਵੀ ਉਹ ਕਰਦਾ ਕੀ ਹੈ, ਇਹੋ ਜਿਹੀ ਹਾਲਤ ਹੋਈ ਪਈ। ਅੱਗੇ ਜਿਵੇਂ ਹੋਰ ਦੱਸਣਗੇ, ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਜਿਹੜੀ ਹੈ ਇਸ ਅੱਜ ਦੀ ਕਥਾ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।